गुरु वाहे गुरु साहिब जी तन तन साहिब श्री गुरु ग्रंथ साहिब जी ओ महाराज फिरत फिरत प्रभ आया परया तो शरणाए नानक की प्रभ बेनती नानक की प्रभ बेनती अपनी भक्ति लाए राख लिहो एहो बारी राख लिहो एहो बारी राख लिहो एहो बारी राख लिहो एहो बारी Thank you. ਸਤ ਸੰਗਤ ਜੀਓ, ਆਓ ਸਭ ਮਾਈ ਭਾਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ, ਇਸ ਸਥਾਨ ਤੇ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਸਿਵ ਸਲਾਹ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਦਸ ਤੋਂ ਪਹਿਲਾਂ ਆਪ ਜੀਆਂ ਨੇ ਪਿਆਰ ਨਾਲ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਇਹ ਸਵਾਸ ਲੇਖੇ ਵਿੱਚ ਲੱਗ ਜਾ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ। ਉਤਰੇ ਮਨ ਕੀ ਭੁੱਖ ਦੇ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ ਦੇ ਨਾਮ ਸੰਤੋਖਿਆ।
Thank you.
ਬਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਪਿਛਲੇ ਦੀਵਾਨ ਤੇ ਇਹ ਵਿਚਾਰ ਹੋਈ ਕਿ ਸਾਨੂੰ ਕੀ ਮੰਗਣਾ ਚਾਹੀਦਾ ਹੈ। ਮਨੁੱਖ ਚਾਹੁੰਦਾ ਹੈ ਕਿ ਮੈਂ ਸਦਾ ਸੁਖੀ ਰਹਾਂ। ਤਿੰਨ ਲੋਕ 14 ਭਵਨ ਦੇ ਅੰਦਰ ਸਭ ਤੋਂ ਵੱਡਾ ਸੁੱਖ ਹੈ ਮਨ ਦੀ ਸ਼ਾਂਤੀ। ਔਰ ਮਨ ਸ਼ਾਂਤ ਹੁੰਦਾ ਹੈ ਨਾਮ ਨਾਲ, ਨਾਮ ਤੋਂ ਬਗੈਰ ਮਨ ਸ਼ਾਂਤ ਨਹੀਂ ਹੁੰਦਾ। ਦੁਨੀਆਂ ਦੇ ਧਨ ਪਦਾਰਥ ਜਿਉਂ ਜਿਉਂ ਮਿਲਦੇ ਨੇ ਤਿਉਂ ਤਿਉਂ ਤ੍ਰਿਸ਼ਨਾ ਦੀਆਂ ਲਾਟਾਂ ਹੋਰ ਉੱਚੀਆਂ ਹੋ ਜਾਂਦੀਆਂ ਨੇ। ਇਸ ਕਰਕੇ ਸਾਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸੋ ਇਹ ਵਿਚਾਰ ਆਪਣੀ ਸ਼ੁਰੂ ਹੋਈ ਹੈ ਕਿ ਜਿੰਨਾ ਚਿਰ ਇਹ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਉਨਾ ਚਿਰ ਮਨ ਸ਼ਾਂਤ ਨਹੀਂ ਹੋਣਾ ਔਰ ਇਹਦਾ ਜਨਮ ਮਰਨ ਦਾ ਚੱਕਰ ਨਹੀਂ ਮੁੱਕਣਾ। ਇਸ ਕਰਕੇ ਜਦੋਂ ਅਸੀਂ ਨਾਮ ਦੀ ਦਾਤ ਸਤਿਗੁਰੂ ਤੋਂ ਮੰਗਾਂਗੇ ਫਿਰ ਸਾਨੂੰ ਹੋਰ ਕੋਈ ਇੱਛਾ ਨਹੀਂ ਰਹਿ ਜਾਏਗੀ। ਜਿੱਥੇ ਨਾਮ ਆ ਗਿਆ ਉੱਥੇ ਸਾਰੀਆਂ ਬਰਕਤਾਂ ਸਾਰੇ ਸੁੱਖ ਆਪਣੇ ਆਪ ਹੀ ਆ ਜਾਂਦੇ ਹਨ। ਜਿਵੇਂ ਸੂਰਜ ਵੱਲ ਮੂੰਹ ਕੀਤਿਆਂ ਪਰਛਾਵਾਂ ਪਿੱਛੇ ਦੌੜਦਾ ਹੈ, ਇਸੇ ਤਰ੍ਹਾਂ ਨਾਮ ਨਾਲ ਜੁੜਿਆਂ ਸਾਰੇ ਸੁੱਖ ਆਪਣੇ ਆਪ ਪ੍ਰਾਪਤ ਹੋ ਜਾਂਦੇ ਨੇ। ਜਿੰਨਾ ਚਿਰ ਇਹ ਜੀਵ ਨਾਮ ਨਾਲ ਨਹੀਂ ਜੁੜਦਾ, ਧਨ ਪਦਾਰਥਾਂ ਵਿੱਚ ਖਚਤ ਰਹਿੰਦਾ ਹੈ, ਉਨਾ ਚਿਰ ਇਹ ਬੇਚੈਨ ਰਹਿੰਦਾ ਹੈ, ਅਸ਼ਾਂਤ ਰਹਿੰਦਾ ਹੈ। ਜਦ ਨਾਮ ਦੀ ਪ੍ਰਾਪਤੀ ਹੋ ਗਈ, ਭਾਵ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਗਿਆ, ਉਸ ਵੇਲੇ ਇਸ ਨੂੰ ਅਵਿਨਾਸ਼ੀ ਸੁੱਖ ਮਿਲ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਗੰਗੂ ਸ਼ਾਹ ਕਰਕੇ ਆਉਂਦਾ ਹੈ। ਇਹ ਲਾਹੌਰ ਦੇ ਵਿੱਚ ਦੁਕਾਨ ਕਰਦਾ ਸੀ। ਪਿਛਲਾ ਇਸਦਾ ਜਿਹੜਾ ਨਗਰ ਸੀ, ਸ਼ਹਿਰ ਸੀ, ਉਹ ਗੜਸ਼ੰਕਰ ਸੀ। ਗੜਸ਼ੰਕਰ ਤੋਂ ਲਾਹੌਰ ਜਾ ਕੇ ਦੁਕਾਨ ਕੀਤੀ, ਬਿਜ਼ਨਸ ਆਦਿ ਕਰ ਰਿਹਾ ਔਰ ਇਸ ਦਾ ਬੜਾ ਸਤਿਕਾਰ ਹੈ। ਹਰ ਕੋਈ ਇਸ ਨੂੰ ਸ਼ਾਹ ਜੀ ਕਰਕੇ ਸਤਿਕਾਰ ਦਿੰਦਾ ਹੈ ਕਿਉਂਕਿ ਦੁਨੀਆਂ ਦੇ ਵਿੱਚ ਆਮ ਤੁਸੀਂ ਦੇਖੋ ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਜੇ ਕਿਸੇ ਕੋਲ ਧਨ ਨਹੀਂ ਉਹਦਾ ਅੱਧਾ ਨਾਂ ਲੈ ਕੇ ਲੋਕੀ ਬੁਲਾਉਂਦੇ ਹੈ, ਉਹ ਇਹ ਕਰਕੇ ਬੁਲਾਉਂਦੇ ਆ। ਜੇ ਚਾਰ ਕੌਡੀਆਂ ਪਾਸ ਹਨ ਫਿਰ ਪਰਸੂ ਤੋਂ ਪਰਸਾ ਕਹਿਣ ਲੱਗ ਪੈਂਦੇ ਹੈ। ਜੇ ਵੱਡਾ ਸੇਠ ਹੋਵੇ ਫਿਰ ਪਰਸਰਾਮ ਜੀ, ਫਿਰ ਜੀ ਕਰਕੇ ਲੋਕੀ ਸਤਸੰਗ ਜੀ ਬੁਲਾਉਂਦੇ ਹਨ। ਇਹ ਵਰਤਾਰਾ ਸੰਸਾਰ ਦਾ ਹੈ। ਇਹ ਜਿਹੜਾ ਗੰਗੂ ਸੇਠ ਹੈ ਇਹਦੇ ਕੋਲ ਧਨ ਦੌਲਤ ਬਹੁਤ ਹੈ। ਸਮਾਂ ਆਇਆ ਇਸ ਨੂੰ ਬਿਜ਼ਨਸ ਦੇ ਵਿੱਚ ਘਾਟਾ ਪੈ ਗਿਆ ਔਰ ਘਾਟਾ ਵੀ ਇੰਨਾ ਪਿਆ ਕਿ ਜੇ ਸਵੇਰੇ ਸ਼ਕਣ ਨੂੰ ਹੈ ਪ੍ਰਸ਼ਾਦਾ ਤੇ ਸ਼ਾਮ ਨੂੰ ਨਹੀਂ, ਜੇ ਸ਼ਾਮ ਨੂੰ ਹੈ ਤੇ ਸਵੇਰ ਨੂੰ ਨਹੀਂ। ਉਹ ਜਿੰਨੇ ਇਸਦੇ ਸੱਜਣ ਮਿੱਤਰ ਰਿਸ਼ਤੇਦਾਰ ਸਾਥੀ ਸਨ ਸਾਰੇ ਇਸਦਾ ਸਾਥ ਛੱਡ ਗਏ। ਸਤਸੰਗ ਦੇ ਕੋਈ ਵੀ ਨੇੜੇ ਨਹੀਂ ਆਉਂਦਾ। ਹੈਰਾਨ ਹੋ ਗਿਆ ਜਿਹੜੇ ਪੈਂਦਾ ਵੱਲ ਆ ਕੇ ਬੈਠਦੇ ਸੀ ਅੱਜ ਨੇੜੇ ਵੀ ਨਹੀਂ ਆਉਂਦੇ, ਬਲਕਿ ਜੇ ਗੰਗੂ ਸੇਠ ਕਿਸੇ ਦੇ ਘਰ ਜਾਂਦਾ ਦਰਵਾਜ਼ੇ ਬੰਦ ਕਰ ਲੈਂਦੇ। ਇਹ ਤਾਂ ਕੁਝ ਮੰਗਣ ਹੀ ਆਇਆ ਹੋਣਾ, ਉਸ ਵੇਲੇ ਹੈਰਾਨ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਪ੍ਰੀਤਮ ਜਾਣ ਲੈ ਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਹੁੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਸਾਰਤ ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਧਕ ਵਿਵਹਾਰ ਬਣਿਓ ਹੈ ਜਾਸਿਓ ਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਗੁਰੂ ਪਰਮੇਸ਼ਰ ਤੋਂ ਬਗੈਰ ਕੋਈ ਵੀ ਸੰਗੀ ਸਾਥੀ ਨਹੀਂ ਸਾਧ ਸੰਗ। ਬਾਕੀ ਤਾਂ ਜਦੋਂ ਵੀ ਸਮਾਂ ਬਣਿਆ ਸਭ ਨੇ ਸਾਥ ਛੱਡ ਜਾਣੇ ਹਨ, ਐਵੇਂ ਗੁਰੂ ਬਾਬਾ ਜੀ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ। ਇਸ ਬੰਦੇ ਦਾ ਬੇਲੀ ਨਹੀਂ ਜੇ ਕੋਈ, ਇਸ ਬੰਦੇ ਦਾ ਬੇਲੀ ਨਹੀਂ ਜੇ ਕੋਈ, ਸਾਰਾ ਜੰਗ ਢੂੰਡ ਦੇਖਿਆ ਬੰਦੇ ਦਾ ਬੇਲੀ ਨਹੀਂ ਜੇ ਕੋਈ, ਸਾਰਾ ਜੰਗ ਢੂੰਡ ਦੇਖਿਆ
ਜਗ ਜੋੜ ਕੇ ਸਾਰਾ ਜਗ।
ਪੁੱਛਤ ਰਹਿਤ ਜਹੋਂ ਦਿਸ ਘੇਰ ਚਾਸ਼ ਫੇਰੇ ਘੇਰਾ ਪਾਈ ਰੱਖਦੇ ਹਰ ਵੇਲੇ ਕੋਲ ਆਉਣਗੇ ਬੈਠਣਗੇ ਵਲ ਪਾ ਪਾ ਕੇ ਮਿਲਣ ਆਉਣਗੇ ਵੀ ਸਾਡਾ ਦਿਲ ਨਹੀਂ ਸੀ ਕੀਤਾ ਖਾਲੀ ਜਾਣ ਨੂੰ ਅਸੀਂ ਇੱਥੇ ਨੇੜੇ ਆਏ ਸੀ 15-20 ਕਿਲੋਮੀਟਰ ਦੂਰ ਸੋਚਿਆ ਮਿਲ ਕੇ ਜਾਈਏ ਪਰ ਜਦੋਂ ਬਿਪਤਾ ਬਣਦੀ ਹੈ ਉਸ ਵੇਲੇ ਦੂਰ ਦੀ ਗੱਲ ਛੱਡੋ ਆਪਣੇ ਜਿਹੜੇ ਨੇ ਉਹ ਵੀ ਬਗਾਨੇ ਹੋ ਜਾਂਦੇ ਹੈ ਆਪਣੇ ਵੀ ਬਗਾਨੇ ਹੋ ਜਾਂਦੇ ਅੱਜ ਇਹ ਜਿਹੜਾ ਸੇਠ ਸੀ ਇਹਦੇ ਘਰ ਅੱਤ ਦੀ ਗਰੀਬੀ ਆ ਗਈ ਕੋਈ ਆਸਰਾ ਨਜ਼ਰ ਨਹੀਂ ਆ ਰਿਹਾ ਉਸ ਵੇਲੇ ਵਿਚਾਰ ਕਰਦਾ ਕਿੱਥੇ ਜਾਵਾਂ ਕਿਵੇਂ ਹੋਏਗਾ ਉਸ ਵੇਲੇ ਇਸਨੇ ਗੁਰੂ ਘਰ ਦੀ ਸੋਭਾ ਸੁਣੀ ਗੁਰਸਿੱਖਾਂ ਪਾਸੋਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਸਾਰ ਨੂੰ ਉਤਾਰ ਰਹੇ ਨੇ ਉਹ ਗੁਰੂ ਗਰੀਬ ਨਿਵਾਜ ਹਨ ਨਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਧਿਰਿਆਂ ਦੀ ਧਿਰ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਘਰ ਦੀ ਸੋਭਾ ਜਿਸ ਵੇਲੇ ਸੁਣੀ ਆਸ ਬੱਝੀ ਲਾਹੌਰ ਤੋਂ ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਨੂੰ ਆ ਰਿਹਾ ਮਨ ਵਿੱਚ ਗਿਣਤੀਆਂ ਕਰਦਾ ਕਿ ਮੇਰੀ ਗਰੀਬੀ ਦੂਰ ਹੋ ਜਾਏਗੀ ਪਰ ਉਹ ਗੁਰਮੁਖਾਂ ਦੇ ਪਾਸੋਂ ਜੋ ਗੁਰੂ ਘਰ ਦੀ ਸੋਭਾ ਸੁਣੀ ਕਿ ਐਸਾ ਦਰ ਹੈ ਜਿੱਥੋਂ ਜੋ ਮੰਗੀਏ ਮਿਲਦਾ ਹਰ ਬਖਸ਼ਿਸ਼ ਇਸ ਦਰ ਤੋਂ ਹੁੰਦੀ ਹੈ ਚਾਹੇ ਕੋਈ ਲੋਕ ਦੇ ਸੁੱਖ ਮੰਗੇ ਚਾਹੇ ਕੋਈ ਪ੍ਰਲੋਕ ਦੇ ਸੁੱਖ ਮੰਗੇ ਚਾਹੇ ਕੋਈ ਉਸਦਾ ਮਲਾਪ ਮੰਗੇ ਇਹ ਐਸਾ ਦਰ ਹੈ ਜਿੱਥੋਂ ਹਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਖੈਰ ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਪਹੁੰਚਦਾ ਇੱਥੇ ਆ ਕੇ ਸੱਚੇ ਪਾਤਸ਼ਾਹ ਜੀ ਦੇ ਜਿਸ ਵੇਲੇ ਦਰਸ਼ਨ ਕੀਤੇ ਤਨ ਮਨ ਨੂੰ ਠੰਡ ਪਈ ਹੈ ਸੰਗਤ ਵਿੱਚ ਬੈਠ ਗਿਆ ਕੀਰਤਨ ਸਰਵਣ ਕੀਤਾ ਸਤਿਗੁਰੂ ਮਹਾਰਾਜ ਜੀ ਦੇ ਬਚਨ ਸਰਵਣ ਕੀਤੇ ਜਦ ਸਮਾਂ ਮਿਲਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਘਰ ਬਹੁਤ ਗਰੀਬੀ ਹੈ ਗਰੀਬੀ ਦਾ ਦੁੱਖ ਦੂਰ ਕਰ ਦਿਓ ਮੈਂ ਸੁਣਿਆ ਕਿ ਇਸ ਦਰ ਤੋਂ ਹਰ ਬਖਸ਼ਿਸ਼ ਹੁੰਦੀ ਹੈ ਮੈਂ ਆ ਸੋਭਾ ਸੁਣੀ ਹੈ ਸਾਚੇ ਸਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਸ਼ਹਿ ਜਿਸ ਦੇ ਸੋ ਪਾਵੇ ਕਿਹੜੀ ਬਖਸ਼ਿਸ਼ ਹੈ ਜਿਹੜੀ ਆਪ ਜੀ ਦੇ ਦਰ ਤੇ ਨੇ ਆਪ ਜੀ ਮੇਰੇ ਤੇ ਕਿਰਪਾ ਕਰੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪ੍ਰੇਮੀਆਂ ਦੇਖ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਫਲ ਲੱਗਦਾ ਭਾਵਨਾ ਨੂੰ ਅੰਦਰ ਪ੍ਰੀਤ ਹੋਵੇ ਪ੍ਰਤੀਤ ਹੋਵੇ ਇੱਥੋਂ ਜੋ ਮੰਗੀਏ ਮਿਲਦਾ ਹੁਣ ਤੂੰ ਧਨ ਮੰਗਿਆ ਤੈਨੂੰ ਧਨ ਮਿਲ ਜਾਏਗਾ ਕਿਉਂਕਿ ਇਸ ਨੂੰ ਭੁੱਖ ਸੀ ਧਨ ਦੀ ਜਿਵੇਂ ਕਿਸੇ ਗਰੀਬ ਨੂੰ ਭੁੱਖ ਲੱਗੀ ਹੈ ਔਰ ਬਾਦਸ਼ਾਹ ਕਹਿਣ ਲੱਗਾ ਮੇਰੇ ਤੋਂ ਕੁਝ ਮੰਗ ਗਰੀਬ ਕਹਿਣ ਲੱਗਾ ਮੈਨੂੰ ਦੋ ਰੋਟੀਆਂ ਦੇ ਦੇ ਬਾਦਸ਼ਾਹ ਹੱਸਿਆ ਮੁਸਕਰਾਇਆ ਦੋ ਰੋਟੀਆਂ ਦੋ ਪ੍ਰਸ਼ਾਦੇ ਤਾਂ ਤੈਨੂੰ ਹੋਰ ਕਿਤੋਂ ਹੀ ਮਿਲ ਜਾਣਗੇ ਮੈਂ ਬਾਦਸ਼ਾਹ ਹਾਂ ਰਾਜਾ ਹਾਂ ਤੈਨੂੰ ਦੇਖਣਾ ਚਾਹੀਦਾ ਕਿ ਮੈਂ ਰਾਜੇ ਕੋਲੋਂ ਬਾਦਸ਼ਾਹ ਕੋਲੋਂ ਕੀ ਮੰਗਣਾ ਹੈ ਉਸ ਵੇਲੇ ਉਹ ਜਿਹੜਾ ਗਰੀਬ ਸੀ ਕਹਿਣ ਲੱਗਾ ਅੱਛਾ ਫਿਰ ਇਉਂ ਕਰ ਮੈਨੂੰ ਮੈਨੂੰ ਆਪਣਾ ਰਾਜ ਦੇ ਦੇ ਫਿਰ। ਬਾਦਸ਼ਾਹ ਫਿਰ ਮੁਸਕਰਾਇਆ। ਪਹਿਲਾਂ ਬਾਦਸ਼ਾਹ ਇਹ ਕਹਿੰਦਾ ਕਿ ਮੇਰੀ ਔਕਾਤ ਦੇਖ, ਮੇਰੇ ਕੋਲੋਂ ਦੋ ਰੋਟੀਆਂ ਮੰਗ ਰਿਹਾ ਬਾਦਸ਼ਾਹ ਕੋਲੋਂ। ਹੁਣ ਜਦ ਉਸਨੇ ਰਾਜ ਮੰਗਿਆ, ਬਾਦਸ਼ਾਹ ਕਹਿੰਦਾ ਹੁਣ ਆਪਣੀ ਔਕਾਤ ਦੇਖ ਕੋਈ ਸੰਭਾਲ ਲੇਗਾ, ਹੈ ਹੁਣ ਆਪਣੇ ਵੱਲ ਦੇਖ। ਜਦੋਂ ਕਿਸੇ ਤੋਂ ਕੁਝ ਮੰਗਣਾ ਹੈ, ਆਪਣੇ ਵੱਲ ਵੀ ਦੇਖਣਾ, ਦੂਜੇ ਵੱਲ ਵੀ ਦੇਖਣਾ, ਦੂਜੇ ਵੱਲ ਦੇਖਣਾ। ਰਾਜਿਆਂ ਦਾ ਰਾਜਾ ਗੁਰੂ ਪਰਮੇਸ਼ਰ ਵਾਹਿਗੁਰੂ ਹੈ ਪਿਆਰਿਓ। ਇੱਥੋਂ ਸਾਨੂੰ ਕੀ ਮੰਗਣਾ ਚਾਹੀਦਾ? ਇੱਥੋਂ ਨਾਮ ਦੀ ਦਾਤ ਮੰਗਣੀ ਚਾਹੀਦੀ, ਉਹਦਾ ਪਿਆਰ ਮੰਗਣਾ ਚਾਹੀਦਾ। ਪਰ ਨਾਮ ਦੀ ਭੁੱਖ ਨਹੀਂ ਲੱਗੀ। ਕਹਿੰਦਾ ਗਰੀਬੀ ਦੂਰ ਹੋ ਜਾਵੇ ਧਨ ਮੰਗਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ 5 ਪੈਸੇ ਲਏ, ਕਹਿਣ ਲੱਗੇ ਲੈ ਭਾਈ ਦਿੱਲੀ ਚਲਾ ਜਾ, ਉੱਥੇ ਜਾ ਕੇ ਆਪਣਾ ਆਰਟ ਦਾ ਕੰਮ ਕਰ। ਪਰ ਇੱਕ ਗੱਲ ਯਾਦ ਰੱਖੀ, ਦਸਵੰਧ ਕੱਢੀ। ਜਿਵੇਂ ਹਰ ਗੁਰਸਿੱਖ ਨੂੰ ਹੁਕਮ ਹੈ ਆਪਣੇ ਸਵਾਸਾਂ ਦਾ ਵੀ ਘੱਟੋ ਘੱਟ ਦਸਵੰਧ ਕੱਢਣਾ। ਆ ਜਿਹੜੇ ਵਾਹਿਗੁਰੂ ਨੇ ਸਾਨੂੰ ਸਵਾਸ ਦਿੱਤੇ ਨੇ, ਘੱਟੋ ਘੱਟ ਇੰਨਾ ਤੇ ਆਪਾਂ ਦੇਣਾ ਹੈ ਨਾ। ਤੇ ਸਵਾਸਾਂ ਦਾ ਦਸਵੰਧ ਨਿਕਲਦਾ 24 ਘੰਟਿਆਂ ਵਿੱਚੋਂ 2.5 ਘੰਟੇ ਜੇ ਘੱਟੋ ਘੱਟ ਕੱਢੀਏ। ਇਹਦਾ ਮਤਲਬ ਇਹ ਵੀ ਨਹੀਂ ਸਮਝਣਾ ਕਿ 2.5 ਘੰਟੇ ਤੋਂ ਬਾਅਦ ਅਸੀਂ ਚੁਗਲੀ ਨਿੰਦਿਆ ਜੋ ਮਰਜ਼ੀ ਕਰੀ ਜਾਈਏ ਸਭ ਮਾਫ ਹੈ। ਨਹੀਂ ਨਹੀਂ, ਜਿਸ ਵੇਲੇ 2.5 ਘੰਟੇ ਦਸਵੰਧ ਕੱਢਾਂਗੇ, ਨਾਮ ਜਪਾਂਗੇ, ਫਿਰ ਆਪਣੇ ਆਪ ਹੀ ਨਾਮ ਨਾਲ ਜੁੜੇ ਰਹਾਂਗੇ। ਜਿਸ ਵੇਲੇ ਇਹ ਜੀਵ ਮਾਤਾ ਦੇ ਉਧਰ ਵਿੱਚ ਹੈ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਾ, ਸਾਧ ਸਾਧ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ, ਮੁਖ ਤਲੈ ਪੈਰ ਉਪਰੋ ਸੰਦੋਕ ਹਥੜੈ ਥਾਏ, ਨਾਨ ਸੋ ਧੜੀ ਕਿਉਂ ਵਸਾਰੇ, ਉਧਰੈ ਜਿਸ ਤੈ ਨਾਏ। ਮਾਤਾ ਦੇ ਉਧਰ ਵਿੱਚ ਪੁੱਠਾ ਲਟਕਿਆ ਹੋਇਆ ਹੈ ਔਰ ਇਸਦਾ ਸਰਾਣਾ ਗੰਦ ਮਨ ਤੇ ਹੈ। ਉੱਥੇ ਰਾਖੀ ਉਸ ਮਾਲਕ ਨੇ ਕੀਤੀ ਹੈ, ਕਿਉਂਕਿ ਸਵਾਸ ਸਵਾਸ ਉਹਨੂੰ ਯਾਦ ਕਰ ਰਿਹਾ। ਜਠਰ ਅਗਨਾਂ ਦੇ ਵਿੱਚ ਪੁੱਠਾ ਲਟਕਿਆ, ਜਠਰ ਅਗਨਾਂ ਦੇ ਵਿੱਚ। ਇੱਕ ਦਾਵਾ ਅਗਨ ਹੁੰਦੀ ਹੈ ਜਿਹੜੀ ਸਾਰੀ ਬਨਸਪਤੀ ਦੇ ਅੰਦਰ ਹੁੰਦੀ ਹੈ, ਇੱਕ ਬੜਵਾ ਅਗਨ ਹੈ ਉਹ ਸਮੁੰਦਰ ਵਿੱਚ ਹੈ, ਤੀਸਰੀ ਅੱਗ ਜਠਰ ਅਗਨਾ ਹੈ, ਉਹ ਸਾਰੇ ਸਰੀਰਾਂ ਦੇ ਵਿੱਚ। ਉਸ ਜਠਰ ਅਗਨਾ ਦੇ ਵਿੱਚ ਇਹ ਪੁੱਠਾ ਲਟਕਿਆ ਹੋਇਆ ਹੈ, ਗੰਦ ਮੰਦ ਤੇ ਇਸਦਾ ਸਰਾਣਾ ਹੈ। ਉਸ ਵੇਲੇ ਆਪ ਬੇਨਤੀਆਂ ਕਰਦਾ, ਆਪਾਂ ਵੀ ਸਭ ਨੇ ਇਹ ਬੇਨਤੀਆਂ ਕੀਤੀਆਂ ਹਨ, ਆਪਣੀ ਸੁੱਤ ਨੂੰ ਉੱਥੇ ਲੈ ਕੇ ਚੱਲੀਏ ਪਿਆਰਿਓ। ਇਸ ਸੰਸਾਰ ਦੇ ਉੱਤੇ ਜਨਮ ਤੋਂ ਪਹਿਲਾਂ ਕੀ ਹਾਲਤ ਹੈ? ਮਾਤਾ ਦੇ ਉਧਰ ਤੋਂ ਹੀ ਜਨਮ ਹੋਇਆ ਔਰ ਆਹ ਅਰਦਾਸਾਂ ਸਭ ਨੇ ਉੱਥੇ ਕੀਤੀਆਂ। ਜੀ ਮੈਂ ਨਾਮ ਜਪਾਂਗਾ ਤੇਰਾ, ਇੱਥੋਂ ਮੈਨੂੰ ਕੱਢ ਮਾਲਕਾ, ਨਾਮ ਜਪਾਂਗਾ ਤੇਰਾ, ਇੱਥੋਂ ਮੈਨੂੰ ਕੱਢ ਮਾਲਕਾ।
ਜਪਾਂ
ਅਰਦਾਸਾਂ ਕੀਤੀਆਂ ਨੇ ਜੀ। ਤਾਂ ਹੀ ਤਾਂ ਮਾਰੇ ਕਹਿੰਦੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜਦੋਂ ਦਸ ਮਹੀਨੇ ਮਾਤਾ ਦੇ ਉਦ ਚ ਪੁੱਠਾ ਲਟਕਿਆ ਰਿਹਾ, ਉਹ ਦਿਨ ਤੈਨੂੰ ਕਿਵੇਂ ਭੁੱਲ ਗਏ? ਜਠ ਅਗਨਾਂ ਵਿੱਚ ਤੂੰ ਸਵਾਸ ਸਵਾਸ ਯਾਦ ਕਰਦਾ ਸੀ, ਇੱਕ ਵੀ ਸਵਾਸ ਤੂੰ ਭੁੱਲ ਜਾਣੋ ਤੂੰ ਉੱਥੇ ਖਤਮ ਹੋ ਜਾਣਾ ਸੀ। ਉਸ ਵੇਲੇ ਜੋ ਆਕਾਸ਼ ਬਾਣੀ ਹੋਈ, ਮਹਾਂਪੁਰਸ਼ ਦੱਸਿਆ ਕਰਦੇ ਕਿ ਇਸ ਜੀਵ ਨੂੰ ਕਿਹਾ ਕੋਈ ਗਰੰਟੀ ਦੇ, ਕੋਈ ਵੀ ਤੱਤ ਗਰੰਟੀ ਨਹੀਂ ਇਹਦੀ ਦਿੰਦਾ ਕਿ ਇਹ ਤੇ ਹਰ ਵੇਲੇ ਮੁੱਕਰ ਜਾਂਦਾ ਸੰਸਾਰ ਤੇ ਜਾ ਕੇ। ਅਖੀਰ ਪਾਣੀ ਨੇ ਕਿਹਾ ਮੈਂ ਪੱਕੀ ਗਰੰਟੀ ਨਹੀਂ ਲੰਗੜੀ ਗਰੰਟੀ ਦੇਣਾ, ਜਦ ਇਹ ਮੈਨੂੰ ਆਪਣੇ ਉੱਤੇ ਪਾਇਆ ਕਰੇਗਾ ਮੈਂ ਇਹਨੂੰ ਯਾਦ ਕਰਾ ਦਿਆਂਗਾ, ਇਹਦੇ ਮੁੱਖ ਚੋਂ ਸਤਨਾਮ ਵਾਹਿਗੁਰੂ ਰਾਮ ਹਰੀ ਅੱਲਾ ਕਢਾ ਦਿਆ ਕਰਾਂਗਾ। ਖੈਰ ਇਹ ਕਿ ਘੱਟੋ ਘੱਟ ਇਹ ਢਾਈ ਘੰਟੇ ਜ਼ਰੂਰ ਦਸਵੰਦ ਕੱਢੇ। ਕਹਿੰਦਾ ਮੈਂ ਤੇ ਸਵਾਸ ਸਵਾਸ ਜਪਾਂਗਾ, ਮੈਨੂੰ ਇੱਥੋਂ ਕੱਢੋ। ਕਹਿੰਦੇ ਤੂੰ ਭੁੱਲ ਜਾਣਾ ਪਰ ਦੇਖ ਘੱਟੋ ਘੱਟ ਢਾਈ ਘੰਟੇ ਦਸਵੰਦ ਜ਼ਰੂਰ ਸਵਾਸਾਂ ਦਾ ਕੱਢਣਾ ਹੈ, ਇਸ ਤੋਂ ਉੱਪਰ ਹੈ ਕਮਾਈ। ਜੇ ਅਸੀਂ ਚੌਵੀਆਂ ਘੰਟਿਆਂ ਵਿੱਚ ਢਾਈ ਘੰਟੇ ਨਹੀਂ ਕੱਢਦੇ, ਐ ਸਮਝੋ ਸਾਡੇ ਉੱਤੇ ਕਰਜ਼ਾ ਚੜ੍ਹਦਾ ਜਾਂਦਾ। ਫਿਰ ਢਾਈ ਘੰਟੇ ਤਾਂ ਕੀਤੇ ਹੋਏ ਘੱਟੋ ਘੱਟ ਦਸਵੰਦ ਸਵਾਸਾਂ ਦਾ, ਇਸ ਤੋਂ ਉੱਪਰ ਭਾਈ ਕਮਾਈ ਹੈ, ਇਸ ਤੋਂ ਉੱਪਰ ਕਮਾਈ ਹੈ। ਜਿੱਥੇ ਅਸੀਂ ਸਭ ਤੋਂ ਪਹਿਲਾਂ ਸਵਾਸਾਂ ਦਾ ਦਸਵੰਧ ਕੱਢਣਾ, ਫਿਰ ਗੁਰਸਿੱਖ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਦਾ, ਜੋ ਉਸਨੂੰ ਪ੍ਰੋਫਿਟ ਹੁੰਦੀ ਹੈ ਉਹਦੇ ਚ ਦਸਵੰਧ ਕੱਢਦਾ। ਗੁਰੂ ਅਮਰਦਾਸ ਮਹਾਰੇ ਕਹਿੰਦੇ ਐ ਸੇਠ ਗੁਰੂ ਖਾਤਾ ਰੱਖੀ, ਗੁਰੂ ਨੂੰ ਭੁੱਲੀ ਨਾ। ਕਹਿੰਦਾ ਸੱਚੇ ਪਾਤਸ਼ਾਹ ਮੇਰੀਆਂ ਕੁਲਾਂ ਵੀ ਨਹੀਂ ਭੁੱਲ ਸਕਦੀਆਂ, ਜਿਹੜੇ ਦਿਨ ਮੈਂ ਦੇਖੇ ਨੇ ਮੈਂ ਭੁੱਲ ਸਕਣਾ? ਮਰ ਕਹਿੰਦੇ ਵੱਡੇ ਵੱਡੇ ਭੁੱਲ ਜਾਂਦੇ। ਕਹਿੰਦੇ ਮਹਾਰਾਜ ਮੈਂ ਨਹੀਂ ਭੁੱਲਦਾ, ਮੇਰੇ ਤੇ ਕਿਰਪਾ ਕਰ। ਹੁਣ ਨਾਮ ਨਹੀਂ ਮੰਗਿਆ, ਮੰਗਿਆ ਕੀ ਹੈ? ਧਨ। ਮਹਾਰ ਕਹਿੰਦੇ ਚੰਗਾ ਭਾਈ, ਧਨ ਮਿਲ ਜਾਏਗਾ, ਇੱਥੇ ਤਾਂ ਜੋ ਮੰਗੀਏ ਮਿਲਦਾ ਹੈ ਨਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਚੱਲਦਾ ਚੱਲਦਾ ਦਿੱਲੀ ਪਹੁੰਚ ਗਿਆ, ਉੱਥੇ ਜਾ ਕੇ ਇਸ ਨੇ ਹੁੰਡੀ ਭਰਨ ਦਾ ਕੰਮ ਸ਼ੁਰੂ ਕੀਤਾ। ਹੁੰਡੀ ਭਰਨਾ ਕਹਿੰਦੇ ਹੈ ਜਿਵੇਂ ਅੱਜ ਕੱਲ ਬੈਂਕਾਂ ਵਿੱਚ ਅਸੀਂ ਪੈਸਾ ਦਿੰਦੇ ਹਾਂ, ਡਰਾਫਟ ਬਣ ਜਾਂਦਾ, ਉਹ ਕਾਗਜ਼ ਉਹ ਡਰਾਫਟ ਦੂਰ ਜਾ ਕੇ ਬੈਂਕ ਚ ਦੇ ਕੇ ਅਸੀਂ ਆਪਣੇ ਪੈਸੇ ਲੈ ਲੈਂਦੇ ਹਾਂ। ਉਹਨਾਂ ਸਮਿਆਂ ਦੇ ਅੰਦਰ ਬੈਂਕਾਂ ਨੇ ਸੀ ਹੁੰਦੇ, ਵੱਡੇ ਵੱਡੇ ਸੇਠ ਆੜਤੀ ਹੁੰਦੇ, ਉਹਨਾਂ ਕੋਲ ਮੋਹਰਾਂ ਜਿਹਨੇ ਜਮ੍ਹਾਂ ਕਰਾਉਣੀ ਹੈ ਕਿ ਮੈਨੂੰ ਫਲਾਣੇ ਸ਼ਹਿਰ ਇਹ ਪੈਸਾ ਚਾਹੀਦਾ ਹੈ, ਮੋਹਰਾਂ ਚਾਹੀਦੀਆਂ। ਉਹਨੇ ਦੋ ਪੋਟੇ ਦਾ ਕਾਗਜ਼ ਸੇਠ ਨੇ ਤਿਆਰ ਕਰ ਦੇਣਾ, ਆ ਲਓ ਉੱਥੋਂ ਲਿਆ। ਰਸਤੇ ਵਿੱਚ ਫਿਰ ਕੋਈ ਫਿਕਰ ਨਹੀਂ ਸੀ ਰਹਿੰਦਾ। ਦੂਸਰੀ ਜਗ੍ਹਾ ਜਾ ਕੇ ਉਹ ਮੋਹਰਾਂ ਪੈਸਾ ਪ੍ਰਾਪਤ ਕਰ ਲੈਣਾ, ਉਹਨੂੰ ਕਹਿੰਦੇ ਨੇ ਹੁੰਡੀ ਭਰਨਾ। ਅੱਜ ਹੋਰ ਕੱਲ ਹੋਰ ਬਹੁਤ ਪ੍ਰੋਫਿਟ ਹੋਣ ਲੱਗ ਪਈ, ਗਾਹਕ ਬੜੇ ਆਉਣ ਲੱਗ ਪਏ, ਔਰ ਇਸਨੇ ਨੌਕਰ ਚੱਕ ਰੱਖ ਲਏ, ਮੁਨੀਮ ਰੱਖ ਲਏ, ਪਰ ਗੁਰੂ ਨੂੰ ਭੁੱਲਦਾ ਜਾਂਦਾ। ਮਨ ਵਿੱਚ ਸੋਚਦਾ ਠੀਕ ਹੈ ਥੋੜੇ ਦਿਨ ਗਰੀਬੀ ਆਈ ਸੀ ਪਰ ਫਿਰ ਵੀ ਮੇਰੀ ਮਿਹਨਤ ਹੈ, ਦਿਮਾਗ ਹੈ, ਮੈਂ ਦੇਖ ਲਓ ਫਿਰ ਵੱਡਾ ਸੇਠ ਬਣ ਗਿਆ ਦਿੱਲੀ ਦੇ ਵਿੱਚ। ਇਧਰਲੇ ਪਾਸੇ ਇੱਕ ਗਰੀਬ ਜੋ ਦਿੱਲੀ ਦੇ ਰਹਿਣ ਵਾਲਾ ਸੀ, ਉਹ ਗੁਰੂ ਘਰ ਦੀ ਸੋਭਾ ਸੁਣ ਕੇ ਗੋਇੰਦਵਾਲ ਸਾਹਿਬ ਪਹੁੰਚਦਾ। ਜਦੋਂ ਉਸ ਨੂੰ ਸਮਾਂ ਮਿਲਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਲੜਕੀ ਜਵਾਨ ਹੈ, ਇਸ ਕਰਕੇ ਮੈਂ ਗਰੀਬ ਹਾਂ, ਮੈਨੂੰ ਕੁਛ ਮਾਇਆ ਦੇ ਦਿਓ, ਬਖਸ਼ ਦਿਓ ਤਾਂ ਕਿ ਆਪਣੀ ਬੱਚੀ ਦੀ ਮੈਂ ਸ਼ਾਦੀ ਕਰ ਸਕਾਂ। ਗੁਰੂ ਮਹਾਰਾਜ ਕਹਿੰਦੇ ਪ੍ਰੇਮੀਆਂ ਕਿੱਥੋਂ ਆਇਆ? ਸੱਚੇ ਪਾਤਸ਼ਾਹ ਮੈਂ ਦਿੱਲੀ ਤੋਂ ਆਇਆ। ਮਹਾਰਾਜ ਕਹਿੰਦੇ ਦਿੱਲੀ ਸਾਡਾ ਸੇਠ ਹੈ ਭਾਈ, ਕੋਈ ਨਾ। ਗੁਰੂ ਮਹਾਰਾਜ ਨੇ ਇੱਕ ਪੱਤਰਿਕਾ ਲਿਖੀ, ਗੰਗੂ ਸੇਠ ਇਹ ਜਿਹੜਾ ਪ੍ਰੇਮੀ ਗਰੀਬ ਤੇਰੇ ਕੋਲ ਆ ਰਿਹਾ, ਇਸ ਨੂੰ ਗੁਰੂ ਖਾਤੇ ਵਿੱਚੋਂ 300 ਰੁਪਇਆ ਦੇ ਦੇਣਾ। ਕਈਆਂ ਇਤਿਹਾਸਾਂ 'ਚ 30 ਵੀ ਲਿਖਿਆ, 30 ਵੀ ਬੜੀ ਰਕਮ ਸੀ, ਖੈਰ ਆਮ 300 ਵੀ ਲਿਖਿਆ ਮਿਲਦਾ। ਉਹ ਚਿੱਠੀ ਲੈ ਕੇ ਚੱਲ ਪਿਆ। ਚੱਲਦਾ ਚੱਲਦਾ ਕੁਛ ਦਿਨਾਂ ਬਾਅਦ ਜਿਸ ਵੇਲੇ ਦਿੱਲੀ ਪਹੁੰਚਿਆ, ਸੇਠ ਨੂੰ ਮਿਲਿਆ, ਸੇਠ ਜੀ ਮੈਂ ਗੋਇੰਦਵਾਲ ਸਾਹਿਬ ਗਿਆ ਸੀ, ਮੈਂ ਮਹਾਰਾਜ ਨੂੰ ਬੇਨਤੀ ਕੀਤੀ, ਮੇਰੇ ਘਰ ਲੜਕੀ ਦੀ ਸ਼ਾਦੀ ਹੈ ਤੇ ਮਾਇਆ ਦੀ ਲੋੜ ਹੈ, ਗੁਰੂ ਮਹਾਰਾਜ ਨੇ ਆ ਤੁਹਾਡੇ ਵਾਸਤੇ ਪੱਤਰਿਕਾ ਲਿਖੀ ਹੈ। ਹੁਣ ਅੰਦਰ ਪਿਆਰ ਨਹੀਂ, ਜੇ ਪਿਆਰ ਹੁੰਦਾ ਉਸ ਪੱਤਰਿਕਾ ਨੂੰ ਮੱਥੇ ਨੂੰ ਲਾਉਂਦਾ, ਧੰਨ ਭਾਗ ਮੇਰੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਪਰ ਨਾ ਪਿਆਰ ਹੋਣ ਕਰਕੇ ਪੱਤਰਿਕਾ ਖੋਲੀ, ਪੜ੍ਹੀ, ਲਿਖਿਆ ਹੈ ਕਿ ਗੁਰੂ ਖਾਤੇ ਵਿੱਚੋਂ ਇਸ ਨੂੰ 300 ਰੁਪਇਆ ਦੇ ਦੇਣਾ। ਮਨ ਵਿੱਚ ਸੋਚਦਾ ਅੱਜ 300 ਦੀ ਚਿੱਠੀ ਆ ਗਈ ਹੈ, ਕੱਲ ਨੂੰ 3000 ਦੀ ਗੁਰੂ ਮਹਾਰਾਜ ਭੇਜ ਦੇਣਗੇ। ਮਸਾਂ ਕਮਾਈ ਕੀਤੀ ਹੈ, ਇਹ ਮਾਇਆ ਇਸ ਵਾਸਤੇ ਥੋੜੀ ਹੈ, ਕਿਉਂਕਿ ਬੜੀ ਵੱਡੀ ਭੁੱਲ ਸੀ। ਉਹਨੇ ਇਹ ਨਹੀਂ ਪਤਾ, ਭਾਵਨੀ ਭਗਤ ਪਾਏ ਕੌੜੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਕੋਈ ਸ਼ਰਧਾ ਪਿਆਰ ਵਾਲਾ ਗਰੀਬ ਤੋਂ ਗਰੀਬ ਵੀ ਕੌਡੀ ਦਾ ਵੀ ਅੱਧਾ ਹਿੱਸਾ ਰੱਖਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਤਾਂ ਉਸ ਨੂੰ ਇਉਂ ਖਜ਼ਾਨੇ ਬਖਸ਼ ਦਿੰਦੇ ਨੇ। ਸਤਿਗੁਰ ਬਖਸ਼ਦੇ ਖਜ਼ਾਨੇ ਸੱਚੇ ਨਾਮ ਦੇ, ਓ ਸਤਿਗੁਰ ਬਖਸ਼ਦੇ ਖਜ਼ਾਨੇ ਸੱਚੇ ਨਾਮ ਦੇ। ਕੌਡੀ ਇੱਕ ਲੈ ਕੇ ਪਿਆਰ ਦੀ, ਬਖਸ਼ਦੇ ਖਜ਼ਾਨੇ ਸੱਚੇ ਨਾਮ ਦੇ, ਕੌਡੀ ਇੱਕ ਲੈ ਕੇ ਪਿਆਰ ਦੀ।
ਸੱਚੇ ਨਾਮ ਦੇ ਕੌੜੀ।
ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਭਾਵ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਆ ਮਹਿਕ ਦੋ ਨੇ ਨਾ ਬੀਬੀਆਂ ਇੱਕ ਮਹਿਕ ਤੇ ਦੋ ਬੀਬੀਆਂ ਲੱਗ ਜਾਓ ਇਸ ਤਰ੍ਹਾਂ ਕਰ ਲਓ ਇੱਕ ਮਹਿਕ ਇੱਧਰ ਦੇ ਦਿਓ ਇੱਕ ਉੱਧਰ ਰੱਖ ਲਓ ਫਿਰ ਸੈੱਟ ਹੋਏਗਾ ਆਵਾਜ਼ ਇੱਕ ਮਹਿਕ ਇੱਧਰ ਕਰ ਦਿਓ ਇੱਕ ਮਹਿਕ ਤੇ ਦੋ ਬੀਬੀਆਂ ਲੱਗਿਆ ਕਰੋ ਭਾਈ ਆਪ ਦੇਖਿਆ ਕਰੋ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਵਾਰੰਵਾਰ ਗੁਰ ਹੇਤ ਹੈ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ ਐਸਾ ਦਰ ਹੈ ਜੇ ਕੋਈ ਕੌਡੀ ਦਾ ਅੱਧਾ ਹਿੱਸਾ ਵੀ ਭਾਵ ਕੋਈ ਗਰੀਬ ਹੈ ਇਹ ਗੁਰੂ ਘਰ ਗਰੀਬ ਨਵਾਜ ਸਭ ਤੇ ਬਖਸ਼ਾ ਕਰਨ ਕਿੱਡੀਆਂ ਵੱਡੀਆਂ ਬਖਸ਼ਾਂ ਹੁੰਦੀਆਂ ਸੋ ਆਮ ਜਿਹੜਾ ਖਿਆਲ ਹੈ ਉਹ ਦੁਨਿਆਵੀ ਪਰ ਜਿਹੜੇ ਗੁਰਮੁਖ ਨੇ ਪਿਆਰੇ ਉਹਨਾਂ ਅੰਦਰ ਭਾਵਨਾ ਹੁੰਦੀ ਹੈ ਸੇਠ ਦੇ ਅੰਦਰ ਦੁਨਿਆਵੀ ਖਿਆਲ ਸੀ ਕਹਿਣ ਲੱਗਾ ਅੱਜ 300 ਵਾਲਾ ਆ ਗਿਆ ਕੱਲ ਨੂੰ 3000 ਵਾਲਾ ਆ ਜਾਏਗਾ ਮਸਾ ਮਾਇਆ ਇਕੱਠੀ ਹੋਈ ਹੈ ਇਹਨੇ ਕਿਹਾ ਵੀ ਜਵਾਬ ਕਿਵੇਂ ਦਿਆਂ ਜਵਾਬ ਦਾ ਵੀ ਢੰਗ ਸੋਚ ਲਿਆ ਜਿਹੜੇ ਦੇ ਮਨੀਮ ਸੀ ਨੌਕਰ ਚਾਕਰ ਸੀ ਉਹਨਾਂ ਵੱਲ ਹੱਥ ਕਰਕੇ ਇਸ ਨੇ ਹਿਲਾਇਆ ਉਹ ਸਮਝ ਗਏ ਰੋਜ਼ ਦਾ ਕੰਮ ਹੈ ਐ ਨਾਲੇ ਕਰ ਦਿੱਤਾ ਨਾਲੇ ਕਿਹਾ ਕਿਉਂ ਭਾਈ ਦੇਖੋ ਗੁਰੂ ਦਾ ਖਾਤਾ ਹੈ ਉਹ ਸਮਝ ਕੇ ਵੀ ਨਾ ਕਰਨੀ ਹੈ ਉਹ ਵਹੀਆਂ ਫੋਲ ਫੋਲ ਕੇ ਕਹਿ ਲੱਗੇ ਸੇਠ ਜੀ ਬਾਕੀ ਤਾਂ ਖਾਤੇ ਸਾਰੇ ਨੇ ਪਰ ਗੁਰੂ ਦਾ ਖਾਤਾ ਤਾਂ ਹੈ ਨਹੀਂ ਬੰਦਾ ਬੰਦੇ ਨਾਲ ਤਾਂ ਚਲਾਕੀਆਂ ਕਰਦਾ ਹੀ ਕਰਦਾ ਗੁਰੂ ਘਰ ਨਾਲ ਵੀ ਚਲਾਕੀਆਂ ਕਰਨ ਤੋਂ ਨਹੀਂ ਮੁੜਦਾ ਇਹ ਸੁਭਾਅ ਹੈ ਮਨੁੱਖ ਦਾ ਦੇਖੋ ਵੀ ਸੱਚਾ ਵੀ ਰਹਾਂ ਤੇ ਜਵਾਬ ਵੀ ਦੇ ਦਿਆਂ ਦੋਵੇਂ ਗੱਲਾਂ ਜਦੋਂ ਹੱਥ ਦਾ ਇਸ਼ਾਰਾ ਕਰ ਦਿੱਤਾ ਉਹ ਸਮਝ ਗਏ ਨੌਕਰ ਮਨੀਮ ਕਹਿੰਦੇ ਸੇਠ ਜੀ ਆਪਣੇ ਕੋਲ ਬਾਕੀ ਖਾਤੇ ਸਾਰੇ ਨੇ ਪਰ ਗੁਰੂ ਦਾ ਖਾਤਾ ਨਹੀਂ ਸੇਠ ਕਹਿਣ ਲੱਗਾ ਉਸ ਗਰੀਬ ਨੂੰ ਕਹਿਣ ਲੱਗਾ ਦੇਖ ਤੇਰੇ ਰਾਹੀਂ ਜਿਹੜੀ ਚਿੱਠੀ ਆਈ ਹੈ ਉਹਦੇ ਚ ਲਿਖਿਆ ਹੈ ਵੀ ਗੁਰੂ ਖਾਤੇ ਵਿੱਚੋਂ ਭਾਵ ਜਿਹੜਾ ਦਸਵੰਧ ਹੈ ਗੁਰੂ ਦਾ ਉਹਦੇ ਵਿੱਚੋਂ ਇਸ ਗਰੀਬ ਨੂੰ 300 ਰੁਪਇਆ ਦੇ ਦੇ ਮੇਰੇ ਕੋਲ ਬਾਕੀ ਤਾਂ ਖਾਤੇ ਸਾਰੇ ਨੇ ਆ ਦੇਖ ਬਈ ਗੁਰੂ ਦਾ ਖਾਤਾ ਹੈ ਨਹੀਂ ਇਹ ਬੜਾ ਪਰੇਸ਼ਾਨ ਹੋਇਆ ਮਨ ਵਿੱਚ ਵਿਚਾਰ ਕਰਦਾ ਵੀ ਗੁਰੂ ਸਾਹਿਬ ਤਾਂ ਦਿਆਲ ਨੇ ਇਹ ਸੇਠ ਦਾ ਹੀ ਕੋਈ ਕੰਮ ਹੈ ਜਿਹੜਾ ਮੈਨੂੰ ਜਵਾਬ ਦਿੱਤਾ ਹੈ ਜਿਉਂ ਚੱਲਿਆ ਵਿਚਾਰਾ ਚੱਲਦਾ ਚੱਲਦਾ ਫਿਰ ਗੋਇੰਦਵਾਲ ਸਾਹਿਬ ਆ ਗਿਆ ਜਿਸ ਲਈ ਇੱਥੇ ਪਹੁੰਚਿਆ ਸਮਾਂ ਮਿਲਿਆ ਬੇਨਤੀ ਕਰਨ ਨੂੰ ਸੱਚੇ ਪਾਤਸ਼ਾਹ ਕਹਿ ਲੱਗੇ ਪ੍ਰੇਮੀਆਂ ਤੇਰੇ ਘਰ ਥੋੜੇ ਦਿਨ ਲੜਕੀ ਦੀ ਸ਼ਾਦੀ ਹੈ ਤੂੰ ਫਿਰ ਆਇਆ ਇਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਗਿਆ ਸੀ ਉਸ ਸੇਠ ਕੋਲ ਤੇ ਸੇਠ ਨੇ ਕਿਹਾ ਕਿ ਮੇਰੇ ਕੋਲ ਗੁਰੂ ਦਾ ਖਾਤਾ ਨਹੀਂ ਬਾਕੀ ਖਾਤੇ ਸਾਰੇ ਹੈ ਮਹਾਰਾਜ ਕਹਿੰਦੇ ਕੀ ਕਿਹਾ ਉਸਨੇ ਸਾਰੀ ਸੰਗਤ ਸੁਣ ਰਹੀ ਹੈ ਗੁਰੂ ਮਹਾਰਾਜ ਕਹਿੰਦੇ ਕੀ ਆਖਿਆ ਉਹਨੇ ਸੱਚੇ ਪਾਤਸ਼ਾਹ ਉਹਨੇ ਕਿਹਾ ਮੇਰੇ ਕੋਲ ਗੁਰੂ ਦਾ ਖਾਤਾ ਨਹੀਂ ਸਹਿ ਸੁਭਾਅ ਹੀ ਮਹਾਰਾਜ ਕਹਿੰਦੇ ਅੱਛਾ ਫਿਰ ਜਿਹਦੇ ਜਿੱਥੇ ਗੁਰੂ ਦਾ ਖਾਤਾ ਨਹੀਂ ਉੱਥੇ ਕੱਖ ਵੀ ਨਹੀਂ ਫਿਰ ਮਹਾਰਾਜ ਗੁਰਸਿੱਖਾਂ ਨੂੰ ਕਹਿੰਦੇ ਭਾਈ ਇਹਨੂੰ 500 ਰੁਪਇਆ ਦਿਓ ਇਹਨੂੰ ਦੋ ਚੱਕਰ ਪਏ ਨੇ, 500 ਰੁਪਇਆ ਦੇ ਕੇ ਤੋਰਿਆ, ਜਾ ਆਪਣੀ ਬੱਚੀ ਦੀ ਸ਼ਾਦੀ ਖੁਸ਼ੀ ਖੁਸ਼ੀ ਕਰ। ਇੱਧਰ ਬਚਨ ਹੋ ਗਿਆ, ਜਿੱਥੇ ਗੁਰੂ ਦਾ ਖਾਤਾ ਨੇ ਉੱਥੇ ਕੱਖ ਨੀ, ਜਿਵੇਂ ਮਾਇਆ ਇਸੀ ਲੱਗੀ ਹੜ ਦੇ ਪਾਣੀ ਵਾਂਗੂ ਵਾਪਸ ਜਾਣ। ਅੱਜ ਹੋਰ ਕੱਲ ਹੋਰ, ਬਥੇਰਾ ਮੁਨੀਮਾਂ ਨਾਲ ਲੜਦਾ, ਨੌਕਰਾਂ ਚਾਕਰਾਂ ਨਾਲ ਲੜਦਾ, ਆ ਕੀ ਬਣਿਆ, ਆ ਕੀ ਬਣਿਆ? ਪਰ ਕੁਛ ਨਹੀਂ ਬਣ ਰਿਹਾ, ਬਿਲਕੁਲ ਖਾਲੀ ਹੋ ਗਿਆ, ਬਿਲਕੁਲ ਖਾਲੀ ਹੋ ਗਿਆ। ਕਿਉਂ? ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਹੜੇ ਮਨਮੁਖ ਆਦਮੀ ਹੈ ਭਾਈ, ਉਹਨਾਂ ਨੂੰ ਦਾਤਾਂ ਪਿਆਰੀਆਂ ਹੁੰਦੀਆਂ, ਤੇ ਦੇਣਹਾਰ ਦਾਤਾਰ ਨੂੰ ਉਹ ਸ਼ਾਸਕ ਭੁੱਲ ਜਾਂਦਾ। ਜਦੋਂ ਭੁੱਲ ਗਿਆ ਤੇ ਹੁਣ ਮਾਲਕ ਦੀ ਨਜ਼ਰ ਹੈ ਨਾ, ਫੇਰ ਗਰੀਬੀ ਆ ਗਈ। ਉਹ ਤੇ ਅੱਖ ਦੇ ਫੁਲਕਾਰੇ ਚ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ ਕਰ ਸਕਦਾ? ਹੁਣ ਇਹ ਜਿਹੜਾ ਸੇਠ ਸੀ ਪਿਆਰੇ, ਹੁਣ ਇਹਨੂੰ ਹੋਸ਼ ਆਈ ਵੀ ਇਹ ਕੀ ਬਣਿਆ। ਉਸ ਵੇਲੇ ਹੁਣ ਦਿੱਲੀ ਤੋਂ ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਨੂੰ ਜਾ ਰਿਹਾ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। Thank you. ਪਛਤਾਵਾ ਹੈ, ਮੈਂ ਗੁਰੂ ਦਾ ਬਚਨ ਨਹੀਂ ਸੰਭਾਲਿਆ, ਭੁੱਲ ਗਿਆ। ਚੱਲਦਾ ਚੱਲਦਾ ਗੋਇੰਦਵਾਲ ਸਾਹਿਬ ਆਇਆ। ਜਿਸ ਵੇਲੇ ਇੱਥੇ ਪਹੁੰਚਿਆ, ਗੁਰੂ ਦਰਬਾਰ ਸਜਿਆ ਹੋਇਆ, ਸੰਗਤ ਵਿੱਚ ਆ ਕੇ ਬੈਠਾ, ਸਮਾਂ ਮਿਲਿਆ, ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਮੈਂ ਭੁੱਲ ਗਿਆ, ਮੈਂ ਭੁੱਲ ਗਿਆ। ਮਹਾਰਾਜ ਕਹਿੰਦੇ, ਸੇਠ ਤੂੰ ਹੀ ਨਹੀਂ ਭੁੱਲਿਆ ਪਿਆਰਿਆ, ਸਾਰਾ ਸੰਸਾਰ ਹੀ ਮਾਇਆ ਨੇ ਭੁਲਾਇਆ ਹੋਇਆ। ਜਿਵੇਂ ਇੱਕ ਅੱਗ ਬੜਵਾ ਹੈ, ਇੱਕ ਦਾਵਾ ਹੈ, ਬੜਵਾ ਹੈ ਜੱਠ ਅਗਨਾ ਹੈ, ਇਸੇ ਤਰ੍ਹਾਂ ਮਾਰੇ ਕਹਿੰਦੇ ਮਾਇਆ ਵੀ ਅੱਗ ਦੀ ਨਿਆਈ ਹੈ। ਜੈਸੀ ਅਗਨ ਉਧਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ। ਐਂ ਗੁਰੂ ਮਹਾਰਾਜ ਸਮਝਾਉਂਦੇ ਹੈ, ਤੈਸੀ ਬਾਹਰ ਮਾਇਆ, ਤੈਸੀ ਬਾਹਰ ਮਾਇਆ, ਤੈਸੀ ਬਾਹਰ ਮਾਇਆ, ਤੈਸੀ ਬਾਹਰ Thank you. अगन उधर मह तैसी बाहर माया, माया अगन सब इको जे ही करते खेद रचाया, जात सुभाना ता जमया परिवार भला पाया। लेव शुरकी जदों जिस वेले ए संसार ते आउंदा ना ते माया दा असर की हुंदा है, लेव शुड़की लगी त्रिशना माया अमर वरताया, यह माया जित हर विसरे मोह उपजै भाव दूजा लाया। माया कहते किसनू ने, रुपए पैसे नू ही माया नहीं कहते, माया है अज्ञानता दा ना, भुल दा ना। प्यारे हो अज्ञान विच सारा संसार भुलिया होया है, ते फिर अस्थूल माया है, चेतन माया है, सूक्ष्म माया है, अत सूक्ष्म माया है। इहदे विच संसार भुलिया होया है। कोई है जिहड़ा जागदा, कह नानक गुर प्रसादी जिन्ना लेव लागी। देखो एक एक शब्द दे विच, एक एक बचन दे विच साहिब सानू किवें समझाउंदे आ। पहला बचन आया लेव छुड़की लगी तृष्णा माया अमर वरताया। इह जदों भुलदा ना इहदी लिव टुटदी है। सब तो पहला लिव टुटदी, ते जदों लिव टुट गई, लेव छुड़की लगी त्रिशना, फिर त्रिशना लग गई, आ कर ला दौड़िया ही फिरदा दिन रात पता ही नहीं। सैस कटे लक उठतावे तृप्त नावे माया पछ पावे अनक भोग बिख्या के करे नह तृप्तावे खप खप मरे। ऐसी त्रिशना लगी, लिव छुड़की लगी तृष्णा माया अमर वरताया। एहो माया जित हर विसरे अनशानी भाव उपजे, एहो माया जित हर विसरे भाव, एहो माया जित हर विसरे भाव लागे मोह उपजे भाव। मोह फिर पैदा हो जांदा इहदे अंदर, जदों मालक विसर गया, परमेश्वर विसर गया, माया ने पहला की काम करना, लिव टुट गए। जब लिव टुटी वाहिगुरु विसर गया, परमेश्वर विसर गया। जब परमेश्वर विसर गया हिरदे विचों, तो हुण किसी ने थां लैना, खाली तो रहना नहीं पाई, खाली नहीं रहना इन्हें। मन ने एक पासे लगना ही लगना है, चंगे पासे जां माड़े पासे, ध्यान दिओ, खाली नहीं रहना इसने। जिस हिरदे विच परमेश्वर दी याद है, उत्थे हर वेले सिमरन हुंदा है वाहिगुरु वाहिगुरु। ते जिस हिरदे विच मालक दी याद नहीं, सिमरन नहीं, उत्थे हर वेले दूसरे दा बुरा लोचना, माड़े ख्याल आउणगे। मन ने खाली नहीं रहना, इहदे अंदरले ने खाली नहीं रहना। मार कहिंदे माया जित हर विसरै मोह उपजै भाउ दूजा लाया। जदों लिव टुट गई, मालक वाहिगुरु विसर गया, ते फिर की होया, इहदे अंदर संसार दा मोह पैदा हो गया। पहले प्यार लगा थन दुद्ध, दूजे माए बाप की सुध। देखो बच्चा जेड़ा है ना, आ तुसी कई बार देखो छोटे बच्चे जेड़े कुछ दिनां दे हुंदे, जे मां तो बगैर होर कोई फड़दा रोई जांदा रोई जांदा। किन्नियां माइयां उसनू चुप कराउण वारी वारी चुप करदा ही नहीं, मां दे हथ लगदियां साथ देखो, नहीं तो री नहीं करी जाऊ नजर। ते मां दे हथ लगदियां सा अखां भी मीटियां, पछाण इन्नी है, मां दे हथ लगदियां ही चुप कर जांदा, पता ये हथ मां दे ने। देखो पहले प्यार लगा थन दुद्ध, दूजे माए बाप की सुध। आ मेरी मां है, आ मेरा बापू है, तीजे भैया भाभी बेब। ਸਤਵੇਂ ਸਾਂਝ ਕੀਆ ਘਰ ਵਾਸ ਪਰਿਵਾਰ ਵਾਲਾ ਬਣ ਗਿਆ, ਜ਼ਿੰਮੇਦਾਰੀ ਦੀਆਂ ਪੰਡਾਂ ਢੋਂਦਾ। ਕਈ ਵਿਦਵਾਨ ਐਸਾ ਲਿਖਦੇ ਐ 40 ਸਾਲ ਤੋਂ ਬਾਅਦ ਗਧੇ ਵਾਲਾ ਕੰਮ, 60 ਸਾਲ ਤੋਂ ਬਾਅਦ 60 ਤੋਂ ਲੈ ਕੇ 80 ਤੱਕ ਕੂਕਰ ਵਾਲੀ ਹਾਲਤ, 80 ਸਾਲ ਤੋਂ ਲੈ ਕੇ 100 ਸਾਲ ਤੱਕ ਦੀ ਜਿਹੜੀ ਹਾਲਤ ਹੈ ਉੱਲੂ ਵਾਲੀ, ਭਾਵ 40 ਸਾਲ ਤੱਕ ਵੱਡਾ ਪਰਿਵਾਰ ਵਾਲਾ ਬਣ ਗਿਆ, ਫਿਰ ਜ਼ਿੰਮੇਦਾਰੀ ਦੀਆਂ ਪੰਡਾਂ ਢੋਂਦਾ ਜਿਵੇਂ ਗਧਾ ਵਜਨ ਢੋਂਦਾ। ਆਹ ਵੀ ਕਰ, ਆਹ ਵੀ ਕਰ, ਆਹ ਵੀ ਕਰ, ਪਰ ਹੋਇਆ ਕੀ? ਸੱਤਵੇਂ ਸੱਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ। ਫਿਰ 60 ਤੋਂ ਲੈ ਕੇ 80 ਸਾਲ ਤੱਕ ਕਲਪਨਾ ਕਰਦਾ ਜਿਵੇਂ ਕੂਕਰ ਦੀ ਹਾਲਤ ਹੁੰਦੀ ਹੈ। ਕਹਿੰਦੇ ਹੁਣ ਤੂੰ ਕਰ ਨਹੀਂ ਕੱਖ ਸਕਦਾ, ਸਾਨੂੰ ਟਿਕਣ ਦੇ ਬੈਠਾ ਰਹੋ, ਕਲਪੀ ਜਾਂਦਾ ਆਹ ਕਰੋ, ਅਸੀਂ ਆਹ ਕਰਦੇ, ਤੁਸੀਂ ਐ ਕਿਉਂ ਨਹੀਂ ਕਰਦੇ? ਤੇ ਅਖੀਰ ਜਦ 80 ਸਾਲ ਦੀ ਉਮਰ ਹੋ ਜਾਂਦੀ ਹੈ ਤੇ ਉਸ ਵੇਲੇ ਜਿਹੜੀ ਇਹਦੀ ਹਾਲਤ ਹੈ ਨਾ, ਉੱਲੂ ਬਿਰਤੀ, ਭਾਵ ਹੁਣ ਕੁਛ ਬੋਲ ਵੀ ਨਹੀਂ ਸਕਦਾ, ਸਾਰੇ ਅੰਗ ਸਰੀਰ ਦੇ ਸਾਥ ਛੱਡ ਜਾਂਦੇ ਹੈ, ਪਰ ਮੋਹ ਨਹੀਂ ਖਤਮ ਹੋ ਰਿਹਾ ਇਹਦੇ ਅੰਦਰ, ਮੋਹ ਨਹੀਂ ਖਤਮ ਹੋ ਰਿਹਾ। ਬਚਪਨ ਵਿੱਚ ਦਾਸ ਇੱਕ ਬਜ਼ੁਰਗ ਨੂੰ ਮਿਲਿਆ ਤੇ ਉਹ ਬਜ਼ੁਰਗ ਮੰਜੇ ਤੇ ਪਿਆ ਹੋਇਆ ਸੀ। ਪਤਾ ਲੱਗਾ ਇਹਦੀਆਂ ਨੋਹਾਂ, ਇਹਦੇ ਪੁੱਤਰ ਪੋਤਰੇ ਇਹਨੂੰ ਰੋਟੀ ਨਹੀਂ ਦਿੰਦੇ, ਦੂਸਰਾ ਭਰਾ ਦਾ ਪਰਿਵਾਰ ਇਹਦੀ ਸੰਭਾਲ ਕਰਦਾ ਹੈ। ਬਚਪਨ ਤੋਂ ਦਾਸ ਦਾ ਸੁਭਾਅ ਸੀ, ਮੈਂ ਕਿਹਾ ਦੇਖਾਂ ਸ਼ਾਇਦ ਇਹਨੂੰ ਹੁਣ ਵੀ ਰੱਬ ਯਾਦ ਹੋਵੇ। ਮੈਂ ਉਸ ਬਜ਼ੁਰਗ ਨੂੰ ਪੁੱਛਿਆ ਵੀ ਤੁਹਾਡਾ ਕੀ ਹਾਲ ਹੈ? ਇਹ ਕਪੂਰਥਲੇ ਦੇ ਜ਼ਿਲ੍ਹੇ ਦੀ ਗੱਲ ਹੈ, ਉਸ ਇਲਾਕੇ ਦੀ। ਦਾਸ ਦੀ ਉਮਰ ਛੋਟੀ ਸੀ ਅਜੇ। ਮੈਂ ਪੁੱਛਿਆ, ਉਹ ਕਹਿਣ ਲੱਗਾ ਹੋਰ ਤਾਂ ਸਭ ਠੀਕ ਹੈ, ਜ਼ਮੀਨ ਤਾਂ 35-40 ਕਿੱਲੇ ਬਣ ਗਈ ਹੈ। ਆ ਉਹਦੇ ਸ਼ਬਦ ਨੇ, ਜ਼ਮੀਨ ਤਾਂ 35-40 ਏਕੜ ਬਣ ਗਈ ਹੈ, ਪਰ ਮੇਰੇ ਪੋਤਰਿਆਂ ਕੋਲ ਉੱਚੀ ਜ਼ਮੀਨ ਮੱਕੀ ਵਾਲੀ ਹੈ ਨਹੀਂ। ਮੈਂ ਕਹਿੰਦਾ ਕਿਤੇ ਜਿਉਂਦਿਆਂ ਜਿਉਂਦਿਆਂ ਕਿਤੇ ਉਹਨਾਂ ਦੀ 10 ਕਿੱਲੇ ਉੱਚੀ ਵੀ ਬਣ ਜਾਵੇ, ਮੈਂ ਉਹ ਵੀ ਦੇਖਦਾ। ਲੋ ਪੋਤਰੇ ਪੁੱਛਦੇ ਨਹੀਂ, ਨੋਹਾਂ ਨੇੜੇ ਨਹੀਂ ਆਉਂਦੀਆਂ, ਗੁਆਂਢੀ ਰੋਟੀ ਦਿੰਦੇ ਨੇ, ਪਰ ਮੋਹ ਐਸਾ ਹੈ ਕਿ ਅਜੇ ਵੀ ਕਹਿੰਦਾ ਇਹਨਾਂ ਦਾ ਕੁਛ ਬਣ ਜਾਵੇ। 85-90 ਸਾਲ ਦੀ ਉਮਰ ਇੱਕ ਬਜ਼ੁਰਗ ਦੀ, ਉਹਨੂੰ ਕਹਿੰਦੇ ਚਲੋ ਸਤਸੰਗ ਦੀਵਾਨ ਵਿੱਚ ਚੱਲੀਏ, 3 ਪੈਨਸ਼ਨਾਂ ਆਉਂਦੀਆਂ ਨੇ। ਕਹਿੰਦਾ ਮੈਨੂੰ ਪਤਾ ਲੱਗਾ ਜਿਹੜੇ ਪੁਰਾਣੇ ਫੌਜੀ ਨੇ ਉਹਨਾਂ ਨੂੰ 12-12 ਏਕੜ ਜੰਗਲ ਮਿਲਦਾ ਹੈ, ਮੈਂ ਉਹ ਜੰਗਲ ਅਲਾਟ ਕਰਾਉਣਾ, ਜੰਗਲ ਆਬਾਦ ਕਰਕੇ ਫਿਰ ਹਰ ਇੱਕ ਦੀਵਾਨ ਤੇ ਆਇਆ ਕਰਾਂਗਾ। 85-90 ਸਾਲ ਦੀ ਕਰੀਬ ਉਮਰ ਹੈ ਜੇ ਵੀ, ਕਹਿੰਦਾ ਮੈਂ ਜੰਗਲ ਜਿਹੜਾ ਹੈ ਨਾ ਉਹ ਅਲਾਟ ਕਰਕੇ ਤੇ ਜੰਗਲ ਨੂੰ ਆਬਾਦ ਕਰਨਾ, ਫਿਰ ਆਇਆ ਕਰਾਂਗਾ। ਇਹ ਮੋਹ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਨੇ ਕੀ ਕੀਤਾ? ਇਹਦੀ ਲਿਵ ਤੋੜੀ, ਇਹਨੂੰ ਮਾਲਕ ਵਿਸਾਰ ਦਿੱਤਾ, ਇਹਦੇ ਅੰਦਰ ਸੰਸਾਰ ਦਾ ਮੋਹ ਪੈਦਾ ਕਰ ਦਿੱਤਾ। ਇਹ ਮੋਹ ਹੀ ਜੰਮ ਬਣ ਜਾਂਦੇ ਨੇ, ਮੋਹ ਦੇ ਸੰਗਲ ਹੀ ਇਸ ਨੂੰ ਜਨਮ ਮਰਨ ਦੇ ਚੱਕਰ ਚ ਪਾ ਦਿੰਦੇ ਪਿਆਰੇ ਹੋ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਚਦਾ ਕੌਣ ਹੈ, ਬਚਦਾ ਕੌਣ ਹੈ? ਇੱਕ ਬਚ ਤੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। 9ਵੇਂ ਧੌਲੇ ਉਬੇ ਸਾਹਾ, 10ਵੇਂ ਦੰਦਾ ਹੋਆ ਸੁਹਾ, ਲੰਘ ਗਈ ਜ਼ਿੰਦਗੀ, ਸਾਰੀ ਜ਼ਿੰਦਗੀ ਲੰਘ ਗਈ। ਤੇ ਇੱਕ ਪਾਸੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ, ਜਿੰਨਾ ਉੱਤੇ ਗੁਰੂ ਦੀ ਕਿਰਪਾ ਹੋ ਗਈ। ਆਪਣੇ ਆਪ ਨਹੀਂ ਜੇ ਕੁਝ ਬਣਦਾ, ਸੇਵਾ ਸਿਮਰਨ ਨੇਕ ਪਰਪਕਾਰ ਦੇ ਕੰਮ ਇਹ ਜੀਵ ਗੁਰੂ ਦੀ ਕਿਰਪਾ ਨਾਲ ਹੀ ਕਰ ਸਕਦਾ ਪਿਆਰਿਓ। ਸਾਨੂੰ ਤੇ ਅਰਦਾਸ ਕਰਨੀ ਚਾਹੀਦੀ, ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਦੇਖੋ ਹੁਣ ਇੱਥੇ ਫਿਰ ਲਿਵ ਦਾ ਸ਼ਬਦ ਆਇਆ, ਪਹਿਲਾਂ ਮਾਇਆ ਨੇ ਲਿਵ ਤੋੜੀ ਹੈ ਧਿਆਨ ਦੇਣਾ, ਤੇ ਜਿਹਦੀ ਲਿਵ ਟੁੱਟ ਗਈ ਉਹ ਖੁਆਰ ਹੁੰਦਾ ਪਿਆਰਿਆ। ਜਦੋਂ ਲਿਵ ਟੁੱਟ ਗਈ ਨਾ, ਮਾਲਕ ਵਿਸਰ ਗਿਆ, ਮੋਹ ਚ ਪੈ ਗਿਆ, ਮੋਹ ਦੇ ਸੰਗਲਾਂ ਚ ਬੰਨਿਆ ਗਿਆ, ਤੇ ਫਿਰ ਦਾਦਾ ਦੀਆਂ ਠੋਕਰਾਂ ਖਾਂਦਾ ਹੈ, ਬਾਰ ਬਾਰ ਜਨਮ ਹੈ, ਬਾਰ ਬਾਰ ਮਰਨ ਹੈ। ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਕਹਿ ਨਾਨਕ ਗੁਰ ਪ੍ਰਸਾਦੀ, ਲਿਵ ਲੱਗ ਗਈ। ਉਹ ਜਿਹੜੀ ਲਿਵ ਟੁੱਟੀ ਹੋਈ ਸੀ ਨਾ, ਉਹ ਲਿਵ ਲੱਗ ਜਾਏਗੀ ਪਿਆਰਿਓ। ਜੇ ਅਸੀਂ ਦੇਖਣਾ ਕਿ ਸਾਡੇ ਤੇ ਗੁਰੂ ਦੀ ਕਿਰਪਾ ਹੈ, ਜੇ ਤੇ ਲਿਵ ਟੁੱਟ ਗਈ ਹੈ, ਤੇ ਭਾਈ ਫਿਰ ਇਹ ਹੈ ਕਿ ਅਸੀਂ ਉਸ ਮਾਲਕ ਨੂੰ ਵਿਸਰ ਗਏ ਹਾਂ, ਅਸੀਂ ਮੋਹ ਵਿੱਚ ਪਏ ਹੋਏ ਹਾਂ। ਤੇ ਜੇ ਸਤਿਗੁਰ ਦੀ ਕਿਰਪਾ ਨਾਲ ਸਾਡੀ ਲਿਵ ਅੰਦਰੋਂ ਲੱਗ ਗਈ ਹੈ, ਸਮਝੋ ਹੁਣ ਮਾਲਕ ਦੀ ਕਿਰਪਾ ਹੈ ਸਾਡੇ ਤੇ। ਉਹ ਟੁੱਟੀ ਹੋਈ ਲਿਵ ਲੱਗਦੀ ਹੈ, ਕਹਿ ਨਾਨਕ ਗੁਰਪ੍ਰਸਾਦੀ, ਜਿੰਨਾ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ। ਉਹ ਫਿਰ ਇਹ ਨਹੀਂ ਕਿ ਸੰਸਾਰ ਨੂੰ ਛੱਡ ਕੇ ਕਿਤੇ ਪਹਾੜਾਂ ਦੀਆਂ ਕੰਨਾਂ ਵਿੱਚ ਜਾਂਦੇ ਨੇ, ਉਹ ਸੰਸਾਰ ਦੀ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹੁੰਦੇ ਨੇ, ਉਸ ਮਾਲਕ ਦੀ ਉਹ ਬਖਸ਼ਿਸ਼ ਪ੍ਰਾਪਤ ਸਾਧਕ ਦੀ ਕਰਦੇ ਨੇ। ਗੁਰੂ ਅਮਰਦਾਸ ਬਾਰੇ ਕਹਿੰਦੇ ਸੇਠ ਗੰਗੂ ਸ਼ਾਹ, ਕੇਵਲ ਤੂੰ ਹੀ ਨਹੀਂ ਭੁੱਲਿਆ, ਸਾਰਾ ਸੰਸਾਰ ਭੁੱਲਿਆ ਹੋਇਆ। ਨੇਤਰਾਂ ਚੋਂ ਹੰਝੂ ਡਿੱਗਦੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਮਰ ਕਹਿੰਦੇ ਹੁਣ ਧਨ ਚਾਹੀਦਾ, ਮਾਇਆ ਚਾਹੀਦੀ ਹੈ। ਸੱਚੇ ਪਾਤਸ਼ਾਹ ਮੈਨੂੰ ਤੇ ਧਨ ਪਦਾਰਥਾਂ ਨੇ, ਮਾਇਆ ਨੇ ਭੁਲਾ ਦਿੱਤਾ, ਹੁਣ ਉਹ ਬਖਸ਼ਿਸ਼ ਕਰੋ ਜਿਸ ਨੂੰ ਪਾ ਕੇ ਮੈਂ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾਂ। ਦੇਖੋ ਹੁਣ ਨਾਮ ਦੀ ਭੁੱਖ ਲੱਗੀ ਹੈ। ਅਸੀਂ ਸਾਧ ਸੰਗਤ ਜੀ ਗੁਰੂ ਘਰ ਆਉਂਦੇ ਹਾਂ, ਕੀ ਮੰਗਦੇ ਹਾਂ ਧਿਆਨ ਦਿਓ। ਸਾਖੀ ਅਸੀਂ ਜ਼ਿੰਦਗੀ ਵਿੱਚ ਬਾਰ ਬਾਰ ਕਈ ਵਾਰ ਹੁੰਦਾ ਵੀ ਆਹ ਵੀ ਸਾਖੀ ਸੁਣੀ, ਆਹ ਵੀ ਸਾਖੀ ਸੁਣੀ। ਇਹਦੇ ਵਿੱਚ ਵਿਚਾਰ ਹੁੰਦੀ ਹੈ, ਵਿਚਾਰਾਂ ਤੇ ਬੇਅੰਤ ਨੇ, ਇੱਕ ਇੱਕ ਅੱਖਰ ਵਿੱਚ ਵਿਚਾਰ ਹੈ। ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ, ਕੀ ਵਿਚਾਰ ਕਰੀਏ ਕਿ ਅਸੀਂ ਸਤਿਗੁਰੂ ਤੋਂ ਨਾਮ ਮੰਗਦੇ ਹਾਂ ਕਿ ਧਨ ਪਦਾਰਥ ਮੰਗਦੇ ਹਾਂ। ਵਿਚਾਰ ਕਰੀਏ, ਜੇ ਤੇ ਅਸੀਂ ਧਨ ਪਦਾਰਥ ਦੁਨੀਆਂ ਦੀਆਂ ਦਾਤਾਂ ਮੰਗਦੇ ਹਾਂ, ਫਿਰ ਮਨ ਸ਼ਾਂਤ ਨਹੀਂ ਹੋਣਾ। ਮਿਲ ਤੇ ਜਾਏਗਾ ਇੱਥੋਂ ਸਭ ਕੁਛ, ਜੋ ਮੰਗੋ ਮਿਲ ਜਾਓ, ਚਾਹੇ ਰਾਜ ਭਾਗ ਮੰਗ ਲਓ, ਪਰ ਅਸੀਂ ਮੰਗਣਾ ਨਾਮ। ਅੱਜ ਉਹ ਜਿਹੜਾ ਸੇਠ ਹੈ ਨਾ, ਗੁਰੂ ਚਰਨਾਂ ਵਿੱਚ ਬੇਨਤੀ ਕਰਦਾ, ਸੱਚੇ ਪਾਤਸ਼ਾਹ ਅੱਗੇ ਮੈਂ ਮਾਇਆ ਦਾ ਸੇਵਕ ਬਣਿਆ ਸੀ ਤੇ ਮੈਂ ਭੁੱਲ ਗਿਆ, ਮੈਂ ਪੂਜਾ ਮਾਇਆ ਦੀ ਕਰਦਾ ਰਿਹਾ। ਆ ਲਕਸ਼ਮੀ ਪੂਜਾ ਵੀ ਕਰਦੇ ਕਿ ਆ ਹੁਣ ਦੀਵਾਲੀ ਆਉਣੀ ਹੈ ਨਾ, ਤੇ ਕਈ ਦਰਵਾਜ਼ੇ ਖੋਲ ਕੇ ਰੱਖਦੇ ਆ ਵੀ ਦੀਵਾਲੀ ਵਾਲੇ ਦਿਨ ਲਕਸ਼ਮੀ ਆਉਣੀ ਹੈ, ਕਿਤੇ ਮੁੜ ਨਾ ਜਾਵੇ, ਦਰਵਾਜ਼ਾ ਬੰਦ ਹੋਵੇ। ਤੇ ਉਹ ਕਿਸੇ ਇਲਾਕੇ ਦੇ ਵਿੱਚ ਨਾ ਇੱਕ ਚੋਰ ਸੀ, ਉਹਦਾ ਨਾਂ ਸੀ ਲਕਸ਼ਮਣ ਸਿੰਘ। ਖਿਮਾ ਕਰਿਓ, ਕਈ ਵਾਰੀ ਉਸ ਨਾਂ ਦਾ ਕੋਈ ਪ੍ਰੇਮੀ ਹੁੰਦਾ, ਮੈਂ ਖਿਮਾ ਵੀ ਮੰਗਣਾ। ਉਹ ਘਰ ਵਾਲਾ ਆਇਆ ਤੇ ਦੇਖਿਆ ਸਾਰੇ ਦਰਵਾਜ਼ੇ ਖੁੱਲੇ। ਦੀਵਾਲੀ ਵਾਲਾ ਦਿਨ ਉਹ ਪੁੱਛਦਾ ਬੀਬੀ ਨੂੰ ਵੀ ਕੀ ਗੱਲ ਹੈ, ਵੀ ਆਹ ਦਰਵਾਜ਼ੇ ਸਾਰੇ ਹੀ ਖੁੱਲੇ ਹੈ, ਗੱਲ ਕੀ ਹੈ? ਕਹਿੰਦੀ ਤੁਹਾਨੂੰ ਪਤਾ ਨਹੀਂ, ਦੀਵਾਲੀ ਵਾਲੀ ਰਾਤ ਨੂੰ ਲਕਸ਼ਮੀ ਆਉਂਦੀ ਹੈ, ਲਕਸ਼ਮੀ ਦੀ ਪੂਜਾ ਵੀ ਕਰਦੇ, ਮਾਇਆ ਦੀ ਪੂਜਾ ਕਰਦੇ। ਕਹਿੰਦੇ ਫਿਰ ਦਰਵਾਜ਼ੇ ਕਿਉਂ ਖੁੱਲੇ ਆ? ਕਹਿੰਦੇ ਜੇ ਦਰਵਾਜ਼ੇ ਬੰਦ ਹੋਣ ਤੇ ਲਕਸ਼ਮੀ ਮੁੜ ਜਾਂਦੀ ਹੈ। ਉਹ ਆਉਂਦਾ ਦਰਵਾਜ਼ੇ ਬੰਦ ਕਰ ਲੈ, ਲਕਸ਼ਮੀ ਖਬਰੇ ਆਉਣੀ ਕਿ ਨਹੀਂ ਆਉਣੀ, ਕਿਤੇ ਲਕਸ਼ਮਣ ਸਿੰਘ ਨੇ ਆ ਜਾਵੇ, ਸਭ ਕੁਝ ਲੈ ਜਾਵੇ। ਕਹਿੰਦਾ ਹੈ ਕਿਤੇ ਉਹ ਹੀ ਨਾ ਲੈ ਜਾਵੇ। ਪਿਆਰੇ ਉਹ ਮਾਇਆ ਦੀ ਪੂਜਾ ਨਹੀਂ ਕਰਨੀ। ਗੁਰਸਿੱਖ ਨੂੰ ਹੁਕਮ ਹੈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਉਹ ਸੇਠ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਮਾਇਆ ਦੀ ਪੂਜਾ ਕਰਦਾ ਰਿਹਾ ਤੇ ਭੁੱਲਾ ਰਿਹਾ, ਹੁਣ ਮੈਨੂੰ ਆਪਣੇ ਚਰਨਾਂ ਨਾਲ ਜੋੜੋ, ਮੈਨੂੰ ਆਪਣਾ ਬਣਾ ਲਓ, ਮੈਂ ਨਾਮ ਨਾਲ ਜੁੜ ਜਾਵਾਂ। ਆਹ ਬੇਨਤੀ ਸੇਠ ਕਰਦਾ, ਆਪਾਂ ਵੀ ਉਹਦੇ ਨਾਲ ਹੀ ਗੁਰੂ ਚਰਨਾਂ ਚ ਬੇਨਤੀ ਕਰੀਏ। ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ। ਬਾਦਸ਼ਾਹ ਆਪਣਾ ਬਣਾ ਲੈ ਸੱਚੇ ਬਾਦਸ਼ਾਹ ਫਿਰ ਦੇ ਪੀਤ ਗਏ ਆਪਣਾ ਬਣਾ ਲੈ ਸੱਚੇ ਬਾਦਸ਼ਾਹ ਫਿਰ ਦੇ ਪੀਤ ਗਏ ਇਸ ਤਰ੍ਹਾਂ ਕਰਨੀ ਚਾਹੀਦੀ। ਇਸ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਤ੍ਰੁੱਠੇ ਜੋ ਸੜੇ ਮਰਜ਼ਾਦਾ ਸੀ ਇਸ ਨੂੰ ਸਿੱਖੀ ਦੀ ਦਾਤ ਬਖਸ਼ੀ, ਨਾਮ ਦੀ ਦਾਤ ਬਖਸ਼ੀ, ਹੁਣ ਸੇਵਾ ਸਿਮਰਨ ਵਿੱਚ ਲੱਗ ਗਿਆ। ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਬਾਬਾ ਜੇਠਾ ਜੀ ਦੇ ਰੂਪ ਵਿੱਚ ਸੇਵਾ ਕਰ ਰਹੇ ਸਨ ਤੇ ਇਹ ਗੰਗੂ ਸੇਠ ਤੇ ਬਾਬਾ ਜੇਠਾ ਜੀ ਸਭ ਤੋਂ ਪਹਿਲਾਂ ਸਵੇਰੇ ਆਉਂਦੇ ਹੈ। ਸਾਰਾ ਦਿਨ ਸੰਗਤਾਂ ਨਾਲ ਸੇਵਾ ਕਰਦੇ ਤੇ ਕਰਾਉਂਦੇ ਹੈ। ਸ਼ਾਮ ਨੂੰ ਸੰਗਤ ਦੇ ਜਾਣ ਤੋਂ ਬਾਅਦ ਤਸਲੇ ਟੋਕਰੇ ਕਈਆਂ ਸੰਭਾਲ ਕੇ ਫਿਰ ਵਾਪਸ ਜਾਂਦੇ। ਨਾਲੇ ਸੇਵਾ ਨਾਲੇ ਸਿਮਰਨ, ਗੁਰੂ ਘਰ ਵਿੱਚ ਦੋ ਚੀਜ਼ਾਂ ਪ੍ਰਧਾਨ ਨੇ, ਸੇਵਾ ਤੇ ਸਿਮਰਨ। ਸਤਿਗੁਰੂ ਸੱਚੇ ਪਾਤਸ਼ਾਹ ਇਹਦੀ ਸੇਵਾ ਤੇ ਸਿਮਰ ਤੇ ਪ੍ਰਸੰਨ ਹੋ ਗਏ। ਅੱਜ ਮਹਾਰਾਜ ਨੇ ਇਸ ਨੂੰ ਬੁਲਾਇਆ, ਇਸ ਗੰਗੂ ਸੇਠ ਨੂੰ, ਪ੍ਰੇਮੀਆ ਤੇਰੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪ੍ਰਵਾਨ ਹੈ, ਜੋ ਮੰਗਣਾ ਹੀ ਮੰਗ ਲੈ। ਸਤ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ। ਉਸ ਵੇਲੇ ਇਹ ਹੱਥ ਜੋੜ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤ੍ਰੁੱਠੇ ਹੋ ਤੇ ਮੇਰੀ ਇੱਕੋ ਮੰਗ ਹੈ, ਇੱਕੋ ਅਰਦਾਸ ਹੈ। ਉਹ ਕੀ ਹੈ? ਕਿ ਮੇਰੀ ਪ੍ਰੀਤ ਤੁਹਾਡੇ ਚਰਨਾਂ ਨਾਲ ਬਣੀ ਰਹੇ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਜਿਨ੍ਹਾਂ ਦੇ ਅੰਦਰ ਸੱਚਾ ਪਿਆਰ ਹੈ ਨਾ, ਉਹ ਇਹ ਅਰਦਾਸ ਕਰਦੇ ਹੈ, ਰਾਜ ਨਾ ਚਾਹੂੰ, मुक्त ना चाहूं। चार किस्म की मुक्ति होंगी है, जिस नूं केवल मुक्ति प्राप्त हो गई वह बाकी मुक्तियां का भी त्याग कर दे। मेरी प्रीत आप जी के चरणों नाल बनी रहे, मेरी यही अरदास है। सतगुरु सच्चे पातशाह प्रसन्न होए। नानक नदरी नदर निहाल कृपा हो गई, ये प्रवान हो गया, आप भी तरिया ते तारन हारा बन गया। जिन्ना चिर धन पदार्थ मंगे सी उन्ना चिर भटकदा रहा प्यारे, सुख नहीं मिलया। जदों सतगुरु तो नाम दी दात मंगी और नाम दी कमाई कीती, सेवा कीती, लोक परलोक सहेला होया, आप भी तरिया तारन हारा बन गया। इस करके सानू भी सतगुरु तो नाम दी दात मंगनी चाहिदी है, ये अरदास करनी चाहिदी है। बिनत होर जे मंगना सिर दुखा कै दुख, देहे नाम संतोखिया उतरे मन की भुख। उतरे मन की भुख देहे नाम संतोखिया, उतरे मन की भुख देहे नाम संतोखिया, उतरे मन की भुख देहे नाम संतोखिया, उतरे मन की भुख देहे नाम संतोखिया। हुण समा इजाजत नहीं दिंदा, होईयां भुल्लां दी आप जी ने खिमा करनी। जो प्रोग्राम हन ओह रात दे मरिंडे अपना मंडी विच चल रहे ने, मरिंडे अज ते कल दा, कल रात दा आखरी दवान है मरिंडे मंडी। उस तों बाद फिर 24 तरीक दा रात दा पौंटा साहिब है, सिर्फ एक ही दवान समा ना होण करके, वैसे उत्थे तीन दवान हुंदे है, इस बार एक ही दवान दास दे सकिया। 24 तरीक दा पौंटा साहिब, जो 25 तरीक दा दवान है वह कपूरथले जिले च बेगोवाल दे लागे है, समागम अचेचे तौर ते उन्होंने उस समागम विच दास नूं हुक्म कीता, उत्थे 25 रात दा है। उस तों बाद 26, 27, 28 शायद रोपड़ दे हन, देख लैन हन, 26 ते 26, 27, 28 रोपड़ अनाज मंडी विखे रात दे दीवान हन, 7 तों 10:30, मरिंडे भी 7 तों 10:30 है। सो फिर 29 तरीक नूं ऐतवार दा इत्थे दीवान है। सो जो भी संगतां जिथे जिथे लाभ प्राप्त कर सकदियां कर सकन, बाकी इत्थे स्थान ते भाई सारे सेवा चल रही है, और जिथे जिथे भी कोई सेवा कर सकदा वो करो। समागम दियां तैयारियां हो रही ने, और बहुत सारे प्रेमी अज इंग्लैंड तो बीबी नछत्र कौर जी उन्हों का परिवार वो आ गए ने, ਇੱਥੇ ਅੱਜ ਹੋਏ, ਹਫ਼ਤਾ ਪਹਿਲਾਂ ਹੋ ਗਿਆ। ਜੇ ਕਹਿ ਦੀਏ ਕਿ ਬਾਹਲੀਆਂ ਸੰਗਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਸ਼ੁਰੂ ਹੋ ਗਈਆਂ। ਕੋਟੇ ਬੂੰਦੀ ਤੋਂ ਪ੍ਰੇਮੀ ਆਏ ਹੋਏ ਨੇ, ਬਹੁਤ ਸੰਗਤਾਂ ਇਸ ਵਾਰ ਇਸ ਸਮਾਗਮ ਵਿੱਚ ਆਉਣੀਆਂ ਨੇ। ਇਸ ਹਿੰਦੁਸਤਾਨ ਦੀ ਹਰ ਸਟੇਟ ਤੋਂ, ਬਾਹਰ ਵਿਦੇਸ਼ਾਂ ਤੋਂ ਵੀ ਸੰਗਤ ਆ ਰਹੀਆਂ ਹਨ। ਆਪਾਂ ਸਾਰੇ ਮਾਈ ਭਾਈ ਸੇਵਾਦਾਰ ਹਾਂ। ਕਾਫੀ ਡਿਊਟੀਆਂ ਪਹਿਲੀ ਮੀਟਿੰਗ 'ਚ ਲੱਗੀਆਂ ਨੇ, ਅੱਜ ਅੱਧੀਆਂ ਡਿਊਟੀਆਂ ਘੱਟੋ ਘੱਟ ਜਿਹੜੀਆਂ ਨੇ, ਜਿਹੜੀ 13 ਅਕਤੂਬਰ ਨੂੰ ਮੀਟਿੰਗ ਹੈ ਉਸ ਦਿਨ ਬਾਕੀ ਰਹਿੰਦੀਆਂ ਹੋਈਆਂ ਸਾਰੀਆਂ ਡਿਊਟੀਆਂ ਜਿਹੜੀਆਂ ਲੱਗਣੀਆਂ ਹਨ ਸਤਸੰਗ ਦੇ, ਕਿਉਂਕਿ ਵੱਡਾ ਪ੍ਰਬੰਧ ਹੈ। ਥੋੜ੍ਹੇ ਦਿਨਾਂ ਨੂੰ ਹੀ ਵਾਟਰਪਰੂਫ ਟੈਂਟ ਜਿਹੜਾ ਉਹ ਲੱਗਣੇ ਸ਼ੁਰੂ ਹੋ ਜਾਣੇ ਆ, ਔਰ ਹੋਰ ਵੀ ਸਾਰੀਆਂ ਤਿਆਰੀਆਂ ਹੋ ਰਹੀਆਂ ਹਨ। ਜਿੱਥੇ ਜਿੱਥੇ ਵੀ ਡਿਊਟੀਆਂ, ਆਪ ਜੀ ਦੀ ਸੇਵਾ ਹੈ, ਜ਼ਿੰਮੇਦਾਰੀ ਨਾਲ ਆਪਾਂ ਸੇਵਾ ਕਰੀਏ। ਜੋ ਬਾਹਰੋਂ ਸੰਗਤ ਆਉਣੀ ਹੈ, ਆਪਾਂ ਸਾਰੀ ਸੰਭਾਲ ਦਾ, ਮਤਲਬ ਜਿੰਨੀਆਂ ਵੀ ਸੰਗਤਾਂ ਆਉਣੀਆਂ, ਆਪਾਂ ਸਾਰੇ ਸੇਵਾਦਾਰ ਬਣ ਕੇ ਮਾਈ ਭਾਈ ਉਹ ਆਪਾਂ ਬਾਲੀ ਸੰਗਤ ਦੀ ਸੇਵਾ ਕਰਨੀ ਹੈ, ਕਿਉਂਕਿ ਇਹ ਸਾਲਾਨਾ ਸਮਾਗਮ ਵੀ ਅਤੇ ਮਹਾਂਪੁਰਸ਼ਾਂ ਦੀ ਯਾਦ ਵੀ, ਸਾਲਾਨਾ ਸਮਾਗਮ ਵੀ ਅਤੇ ਮਹਾਂਪੁਰਸ਼ਾਂ ਦੀ ਪਿਆਰੀ ਯਾਦ ਵੀ ਹੈ। ਇਸ ਕਰਕੇ ਆਪਾਂ ਵੱਧ ਤੋਂ ਵੱਧ ਧਿਆਨ ਦੇ ਨਾਲ, ਜ਼ਿੰਮੇਦਾਰੀ ਨਾਲ ਸੇਵਾ ਕਰੀਏ। ਦਾਸ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਆਪ ਜੀ ਨੇ ਖਿਮਾ ਕਰਨਾ। ਭਾਈ ਨਸੀਬ ਸਿੰਘ ਜੀ ਵੀ ਸ਼ਾਇਦ, ਉਹਨਾਂ ਨੇ 2-4 ਮਿੰਟ ਬੋਲਣਾ। ਦਾਸ ਨੇ 4 ਵਜੇ ਜਾਣਾ ਹੈ, ਇੱਕ ਤਰ੍ਹਾਂ ਦਾ ਦੀਵਾਨ ਹੈ, ਹੋਰ ਵੀ ਕਈ ਜ਼ਿੰਮੇਦਾਰੀਆਂ ਹੁੰਦੀਆਂ। ਇਸ ਕਰਕੇ ਭਾਈ ਨਸੀਬ ਸਿੰਘ ਜੀ ਵੀ 2-3 ਮਿੰਟ ਬੋਲ ਲੈਣਗੇ, ਭਾਈ ਜਸਵੰਤ ਸਿੰਘ ਦੱਸ ਦੇਣਗੇ ਪ੍ਰੋਗਰਾਮ ਸਾਰਾ। ਸੋ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਰਾਮ ਸ਼ਬਦ ਸਰੋ।